ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੂਜੈ ਭਾਏ ਖੁਆਰ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੂਜੈ ਭਾਏ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਗੁਣ ਨਿਧਾਨ ਹਰ ਪਾਇਆ ਸਹਿਜ ਕਰ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਉ ਸੁਹਾਵੇ ਜਾਣ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣ ਤੋ ਜਸ ਗਾਵੇ ਜੀਉ ਪਿਆਤ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ, ਆਓ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਜਿੱਥੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਉੱਥੇ ਬਣੀ ਹੋਈ ਮਰਿਆਦਾ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਹੁਕਮਨਾਮੇ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅਸਾਂ ਰਲ ਮਿਲ ਕੇ ਕਰਨੀ ਹੈ। ਅੱਜ ਜੋ ਮੁਬਾਰਕ ਹੁਕਮਨਾਮਾ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਸੋਰਠ ਦੀ ਵਾਰ ਵਿੱਚੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 650 'ਤੇ ਸਬਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ, ਆਓ ਬੜੇ ਹੀ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ।
ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਜਿਸ ਤਰ੍ਹਾਂ ਜਗਤ ਦੇ ਲੋਕਾਂ ਨੇ ਬਾਕੀ ਕਾਰ ਵਿਹਾਰ ਸ਼ੁਰੂ ਕੀਤਾ, ਬਸ ਇਸੇ ਤਰ੍ਹਾਂ ਹੀ ਸੰਸਾਰ ਦੇ ਲੋਕਾਂ ਨੇ ਧਰਮ ਗ੍ਰੰਥਾਂ ਨੂੰ ਪੜ੍ਹਨਾ ਅਤੇ ਵਿਚਾਰਨਾ ਕੇਵਲ ਅਤੇ ਕੇਵਲ ਉਹਨਾਂ ਨੇ ਇਸ ਨੂੰ ਕਾਰ ਵਿਹਾਰ ਸਮਝ ਲਿਆ। ਪਰ ਜਿਸ ਮਕਸਦ ਵਾਸਤੇ ਪੜ੍ਹਨਾ ਸੀ ਉਸ ਮਕਸਦ ਨੂੰ ਭੁੱਲ ਗਏ। ਇਹ ਬਾਣੀ ਕਿਉਂ ਪੜ੍ਹੀ ਜਾਣੀ ਹੈ, ਧਰਮ ਗ੍ਰੰਥ ਕੀ ਆਦੇਸ਼ ਕਰਦੇ ਨੇ, ਸਾਨੂੰ ਕੀ ਸੰਦੇਸ਼ ਦਿੰਦੇ ਨੇ, ਮਕਸਦ ਕੀ ਸੀ ਕਿ ਬਾਣੀ ਪੜ੍ਹਦਿਆਂ, ਗ੍ਰੰਥਾਂ ਨੂੰ ਪੜ੍ਹਦਿਆਂ, ਵੇਦਾਂ ਨੂੰ ਵਿਚਾਰਦਿਆਂ ਕਿਤੇ ਉਸ ਮਾਲਕ ਤੱਕ ਸਾਡਾ ਪਹੁੰਚਣਾ ਹੋ ਜਾਏ ਜਿਸ ਮਾਲਕ ਨਾਲੋਂ ਅਸੀਂ ਵਿਛੜ ਗਏ। ਇਹ ਇੱਕ ਮਾਰਗ ਦਰਸ਼ਨ ਕਰਦੇ ਨੇ ਮਨੁੱਖ ਦਾ ਡੈਸਟੀਨੇਸ਼ਨ ਕੀ ਹੈ, ਅਸੀਂ ਪਹੁੰਚਣਾ ਉਸ ਮਾਲਕ ਤੱਕ ਜਿਸ ਨੂੰ ਮਿਲਣ ਵਾਸਤੇ ਆਏ ਹਾਂ। ਪਰ ਸਾਹਿਬ ਜੀ ਕਹਿੰਦੇ ਨੇ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕਫਕੜੇ ਸਭ ਮੁੱਕਦੀ ਚੱਲੀ ਰਹਿਣ। ਆਇਆ ਸੈਂ ਇਸ ਸੰਸਾਰ ਵਿੱਚ, ਤੈਨੂੰ ਮਨੁੱਖਾ ਦੇਹੀ ਮਿਲੀ ਸੀ ਤਾਂ ਕਿ ਉਸ ਮਾਲਕ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ, ਉਹਦੇ ਗੀਤ ਗਾਉਂਦਿਆਂ ਗਾਉਂਦਿਆਂ ਉਸ ਮਾਲਕ ਤੱਕ ਤੂੰ ਪਹੁੰਚ ਜਾਏ। ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾਉਣ ਵਾਲੇ, ਜਿਨ੍ਹਾਂ ਕੋਲੋਂ ਲੋਕਾਂ ਨੇ ਸੇਧ ਲੈਣੀ ਸੀ, ਉਹ ਵੀ ਇਸ ਮਾਰਗ ਤੋਂ ਥਿੜਕ ਗਏ। ਜਿਨ੍ਹਾਂ ਨੇ ਲੋਕਾਂ ਨੂੰ ਰਾਹ ਵਿਖਾਉਣਾ ਸੀ ਨਾ, ਉਹ ਵੀ ਇਸ ਰਾਹ ਤੋਂ ਭਟਕ ਗਏ। जिस मंजिल ते पहुँचना सी ना पहुँच सके। भाई साहब भाई गुरदास जी वो एक बड़ा प्यारा बचन करते ने, कहिंदे ने मनुख की हालत की हो गई, मनुख की हालत ऐसी बन गई जिमें एक तेली ने बैल नू कोलू ते जोड़िया होवे ते सारा दिन उस दियां अखां बन के उस नू जोड़ देंदा कोलू ते। बड़ा ही चलदा सवेर तो लैके शाम तक चलदा, ते मन विच ये सोचदा कि अज ते बड़ी मंजिल तय कर ली, बड़ा पेंडा तय कर लिया, अज बहुत दूर पहुँच गया। पर कमाल दी गल है जदो अखां खोलियां हैरानगी दी हद ना रही, ये तो उत्थे ही खड़ा है जिथों सवेरे तुरिया सी, कोई मंजिल तय नहीं हुई। भाई साहब भाई गुरदास जी कहिंदे ने जैसे बैल तेली को जानत कई कोस चलियो, कई को पेंडा अज ते तय कर लिया, पर जदों उस दियां अखां खोलियां उगरत नैन वही ठौर ही ठिकानो है। जिथों सवेरे तुरिया सी उत्थे ही खड़ा, कोई मंजिल तय नहीं कीती। एक होर उदाहरण देंदे ने, जैसे जेबरी बटत आंदरो अचिंत चेत, खात जात बछरा टटोर पछतानो है। एक अखां तो नाबीना मनुख नेत्रहीन बंदा जेड़ा घा दी मुंज दी रस्सी वट रहा, सवेर तो लैके शाम तक वो रस्सी वटदा रहा, मन विच सोचदे कि अज ते बड़ा कम कर लिया, बड़ा ढेर लग गया पिछे रस्सी दा। पर होया कि अखां कोल कोई नहीं, रस्सी वट वट के पिछे करी जांदे ते पिछे वच्छा खुलिया होया सी, जिन्नी कु रस्सी पिछे करदा वो उन्नी रस्सी खाई गया। शाम तक जदों पिछे हाथ मारिया ते प्राप्ति कुछ भी ना होई। ये मनुख दे जिहड़े वकार ने ना, जिन्ना चिर इन्हां तो खलासी नहीं हुंदी उन्नी देर मनुख वकारां दे अधीन हो के जिन्ना मर्जी जप तप करी जाए किसे अर्थ नहीं आउंदे। वो कहिंदे ने जैसे जेबरी बटत आंदरो अचिंत चेत, खात जात बछरा टटोरे पछतानो है। जैसे मृग तृष्णा लोतावे मृग त्रिखावंत, आवत न शांत ब्रह्म ब्रह्मत हैरानो है। हुण मृग नूं लगी है प्यास, मारूथल दी धरती ते जदों पैंदियां ने किरणा सूरज दियां रेत ते इस तरह महसूस हुंदा है कि जिवें अथाह सागर है पानी दा, दूर नज़र आउंदा है, बड़ा दौड़िया भी शायद मेरी प्यास बुझ जाए, पर जिथे पानी नज़र आया जदों उत्थे पहुँचया ते की वेखदा है, उत्थे ते केवल रेत है, पानी हुण होर अगे नज़र आउंदा है। जैसे मृग तृष्णा लोतावे मृग त्रिखावंत, आवत ना शांत प्यास ना बुझी शांति ना मिली, भटकद्यां भटकद्यां प्राण ते निकल गए, थक के डिग पिया पर पानी ना प्राप्त हो सकिया, जिथे पहुँचना सी नहीं पहुँच सकिया। आवत ना शांत ब्रह्म ब्रह्मत हैरानो है, तैसे सुपनंतर दिसंतर बिहाए गई। इस तरह ही मनुख की जिंदगी सुपने वेखद्या ही सारी निकल जाती है, भाई अज नहीं ते कल जरूर प्राप्ति होवेगी। पहुँच न सक्यो तहां जहां मोहे जानो है, जिथे पहुँचना सी उथे ना पहुँच सके। पहुँचना किथे है मनुख ने? मनुख ने उस परमात्मा तक पहुँचना है। उस मालिक का रूप होना है। पर कमाल की गल है ये माया मनुख नू मालक वाले पासे तुरन नहीं देंदी, ये वकार मनुख नू रोक लेंदे ने, नहीं तुरन देंदे। जे मालक वाले पासे चार कदम तुरदे ते माया फिर चार कदम इसनू पिछे ले आउंदी, नहीं जान देंदी। कबीर सिख साखा बहुते किए केसो कियो ना मीत, चाले थे हर मिलन को बीच अटक्यो चीत। ए माया मनुख नू नहीं अगे जान देंदी, कई रूपां विच माया रोक दी है, किते सुहपन दे रूप विच, किते मान सन्मान दे रूप विच, किते फिर जो सिद्धि है इस दे रूप विच भी रोक लेंदी है। किसी नू मान सन्मान बहुता मिल जाए ना, अंदर फिर हौमे आ गई, अंदर फिर हंकार आ गया, जिस मार्ग ते तुरना सी उदे तो पटक गया। कोई जपदया जपदया होर अगे निकल जांदा, फिर अगे कैसी स्टेज आउंदी है शब्द सिद्धि। जपदा ते है, जो रसना तो शब्द कह देंदा वह पूरा भी हो जांदा है, पर यह ना समझना कि मंजिल ते पहुंच गया है। इत्थे आ के फिर उस नू इन्नी कु माया अपनी गिरफ्त विच लैंदी है कि उस दे अंदर फिर अहंकार हो जांदा है कि मेरे वर्गा ते हुण है ही कोई नहीं, मैं ते रब दा ही रूप हो गया। कुछ तो होते हैं इश्क में भी जानू के असार, कुछ लोग दीवाना बना देते हैं। कुछ लोग कहिंदे ने वाह जी वाह तुहाडे वर्गा ते हुण है ही कोई नहीं, तुहाडे बोल ते रब दे बोल ने। बस इत्थे आ के फिर पटक गया। चाले थे हर मिलन को बीच अटके उचित, तो साहिब जी बख्शिश कर देने कहिंदे ने पढ़ना गुणना संसार की कार है। पर कमाल दी गल यह है, साहिब जी कहिंदे ने अंदर तृष्णा विकार, इन्हां धर्म ग्रंथां नूं पढ़न दे नाल ते अंदरों विकार मिटने चाहिए सन, पर जे नहीं मिट सके ते एह कीती होई काल कमाई अजाई चली गई। सतगुरु जी समझांदे ने उन्हां पंडितां नूं, बा कमाल पातशाह जी ने समझाया। साहिब जी कहिंदे ने कि हे पंडित, ये ठीक है कि तू उस मालिक की इबादत करदा, तू धर्म ग्रंथां नूं पढ़ना, पर ये पढ़ना तेरा केवल कर्म कांड बन के रह गया। इहदे नाल तू जिथे पहुंचना सी उथे नहीं पहुंच सकिया, तेरे अंदर हौमे ते हंकार पैदा हो गया। और साहिब जी बख्शिश कर देने कहिंदे ने कि हे पंडित, तेरे कोल धोती भी है, तू टिक्का भी लाना है, तू गायत्री का पाठ भी करना है, पर यह कीता होया पाठ तेरा सकार था नहीं होया। हुण ख्याल करियो, असी भी पाठ करने हैं, असी भी बाणी पढ़ने हैं, बड़े मैं वेखदा किन्ने किन्ने चौपाई साहब दे पाठ करन वाले, सुखमणी साहब दे पाठ करन वाले, पर गल नहीं बनती, खेड नहीं बनती। कारण की है? हकीकत यह है कि मनुख दे जो अंदर दी मंग है ना, वो प्रभु नहीं, साड़ी मंग केवल पदार्थ है, प्रभु नहीं है। और जे मंग प्रभु नहीं केवल पदार्थों तक सीमित है, ਤੇ ਫਿਰ ਪ੍ਰਭੂ ਨਾਲ ਸਾਂਝ ਕਿਵੇਂ ਬਣੇਗੀ? ਮੰਗ ਤਾਂ ਸਾਡੀ ਪਦਾਰਥਾਂ ਦੀ ਹੈ। ਬਹੁਤੀ ਵਾਰੀ ਜੇ ਗੁਰੂ ਕੋਲ ਵੀ ਆਉਂਦੇ ਹਾਂ ਤੇ ਆ ਕੇ ਆਪਣੇ ਅੰਦਰ ਝਾਤੀ ਮਾਰੀਏ, ਕਿੰਨੇ ਕੁ ਹੋਣਗੇ ਜਿਹੜੇ ਆ ਕੇ ਇਹ ਆਖਦੇ ਨੇ ਕਿ ਹੇ ਵਾਹਿਗੁਰੂ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੇ, ਹੇ ਵਾਹਿਗੁਰੂ ਮੈਨੂੰ ਚਰਨਾਂ ਨਾਲ ਜੋੜ ਲੈ, ਕਿੰਨੇ ਕੁ ਨੇ? ਸੇਵਾ ਥੋੜ੍ਹੀ, ਮੰਗਣ ਬਹੁਤਾ। ਸਾਡੀਆਂ ਮੰਗਾਂ ਬੜੀਆਂ ਨੇ ਕਿਉਂਕਿ ਅੰਦਰ ਮੰਗ ਹੈ ਕੇਵਲ ਪਦਾਰਥਾਂ ਦੀ। ਔਰ ਜੇ ਕੋਈ ਮੰਦਰ, ਮਸੀਤ, ਗੁਰਦੁਆਰੇ ਜਾਂਦਾ ਹੈ ਨਾ, ਤੇ ਇਹ ਨਾ ਸਮਝੋ ਕਿ ਸਾਰਿਆਂ ਦੇ ਅੰਦਰ ਪ੍ਰਭੂ ਦੀ ਭੁੱਖ ਜਾਗ ਪਈ ਹੈ। ਨਹੀਂ, ਜਿਹੜਾ ਕੋਈ ਮਾਇਆ ਦੀ ਦੌੜ ਵਿੱਚ ਪਿੱਛੇ ਰਹਿ ਗਿਆ ਉਹ ਫਿਰ ਆ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ, ਤੇ ਅਰਦਾਸ ਬੇਨਤੀ ਇਹ ਨਹੀਂ ਕਰਦਾ ਕਿ ਹੇ ਵਾਹਿਗੁਰੂ ਮੇਰੀ ਝੋਲੀ ਵਿੱਚ ਨਾਮ ਪਾ ਦੇ। ਨਹੀਂ, ਸਾਡੀ ਮੰਗ ਪਤਾ ਕੀ ਹੁੰਦੀ ਹੈ ਕਿ ਹੇ ਵਾਹਿਗੁਰੂ ਜਿਨ੍ਹਾਂ ਨਾਲੋਂ ਮੈਂ ਪਿੱਛੇ ਰਹਿ ਗਿਆ ਨਾ, ਕਿਰਪਾ ਕਰ ਮੈਨੂੰ ਵੀ ਉਹਨਾਂ ਦੇ ਨਾਲ ਮਿਲਾ ਦੇ। ਅੰਦਰ ਮੰਗ ਪਦਾਰਥਾਂ ਦੀ, ਮੈਂ ਉਹਨਾਂ ਤੋਂ ਪਿੱਛੇ ਕਿਉਂ ਰਹਿ ਗਿਆ, ਮੇਰੇ 'ਤੇ ਵੀ ਕਿਰਪਾ ਕਰ। ਮਾਨਯੋਗ ਮਸਕੀਨ ਸਾਹਿਬ ਜੀ ਕਿਆ ਕਰਦੇ ਸਨ, ਉਹ ਕਹਿੰਦੇ ਨੇ ਮਨੁੱਖ ਦਾ ਇੱਕ ਸੁਭਾਅ ਹੈ ਕਿ ਮਨੁੱਖ ਧਨ ਉਹਨਾਂ ਦਾ ਵੇਖਦਾ ਜਿਹੜੇ ਸਾਡੇ ਤੋਂ ਅੱਗੇ ਨੇ, ਅਤੇ ਧਰਮ ਉਹਨਾਂ ਦਾ ਵੇਖਦਾ ਜਿਹੜੇ ਸਾਡੇ ਤੋਂ ਪਿੱਛੇ ਨੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਧਰਮ ਉਸ ਦਾ ਜਿਹੜਾ ਸਾਡੇ ਤੋਂ ਅੱਗੇ ਹੈ, ਜੇ ਧਨ ਉਸ ਦਾ ਵੇਖਾਂਗੇ ਨਾ ਜਿਹੜਾ ਸਾਡੇ ਤੋਂ ਪਿੱਛੇ ਹੈ, ਅਤੇ ਮਨੁੱਖ ਜੀਵਨ ਵਿੱਚ ਸੁਖੀ ਹੈ। ਅਤੇ ਜੇ ਮਨੁੱਖ ਇਹ ਸੋਚ ਲਵੇ ਕਿ ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜਿਹੜਾ ਮੈਂ ਜਾਵਾਂ, ਉਹ ਕਿਹੜਾ ਰੋਜ਼ ਜਪਜੀ ਸਾਹਿਬ ਪੜ੍ਹਦਾ ਜਿਹੜਾ ਮੈਂ ਪੜ੍ਹਾਂ, ਨਹੀਂ, ਗੱਲ ਨਹੀਂ ਬਣੇਗੀ। ਜੇ ਜੀਵਨ ਵਿੱਚ ਸੁੱਖ ਲੈਣਾ ਤੇ ਧਨ ਉਹਨਾਂ ਦਾ ਜਿਹੜੇ ਸਾਡੇ ਤੋਂ ਪਿੱਛੇ ਨੇ, ਧਰਮ ਉਹਨਾਂ ਦਾ ਜਿਹੜੇ ਅੱਗੇ ਨੇ। ਪਰ ਮਨੁੱਖ ਗਲਤ ਪਾਸੇ ਤੁਰ ਪਿਆ। ਮਨੁੱਖ ਇਹ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਮੈਨੂੰ ਵੀ ਉਹਨਾਂ ਦੇ ਨਾਲ ਮਿਲਾ, ਮੈਂ ਵੀ ਇਸ ਦੌੜ ਵਿੱਚ ਉਹਨਾਂ ਦੇ ਬਰਾਬਰ ਉਤਰ ਸਕਾਂ। ਇਹ ਮੰਗ ਹੈ ਮਨੁੱਖ ਦੀ। ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਨੇ ਹੇ ਪੰਡਿਤ, ਪੜ ਪੂਜਸ ਸੰਧਿਆ ਬਾਦੰ, ਕਹਿੰਦੇ ਨੇ ਤੂੰ ਪੋਥੀ ਵੀ ਪੜ੍ਹਨਾ, ਤੂੰ ਸ਼ਾਮ ਦੇ ਵੇਲੇ ਅਰਦਾਸ ਬੇਨਤੀ ਵੀ ਕਰਨਾ, ਪਰ ਕੇਵਲ ਤੇਰਾ ਕਰਮ ਕਾਂਡ ਹੈ, ਤੂੰ ਮਨ ਕਰਕੇ ਨਹੀਂ ਕਰਦਾ। ਖਿਆਲ ਕਰਿਓ, ਕਬੀਰ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਮੇਰੇ ਸਾਹਮਣੇ ਆ ਗਿਆ, ਮੈਂ ਕਹਿ ਦਿਆਂ। ਉਹ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਹਿੰਦੇ ਨੇ ਮੇਰੀ ਸਿਮਰਨੀ, ਸਿਮਰਨੀ ਕਹਿੰਦੇ ਨੇ ਮਾਲਾ ਨੂੰ, ਅਤੇ ਲੋਕ ਮਾਲਾ ਲੈ ਕੇ ਮਾਲਾ ਦੇ ਮਣਕਿਆਂ ਦੇ ਨਾਲ ਨਾਲ ਉਸ ਮਾਲਕ ਦਾ ਨਾਮ ਜਪਦੇ ਨੇ। ਸੰਸਾਰ ਦੀ ਯਾਤਰਾ ਅੰਦਰੋਂ ਬਾਹਰ ਨੂੰ ਹੈ, ਪਰ ਖਿਆਲ ਕਰਿਓ ਧਰਮ ਦੀ ਯਾਤਰਾ ਬਾਹਰੋਂ ਅੰਦਰ ਨੂੰ ਹੈ। ਗੱਲ ਉਲਟੀ ਹੋ ਗਈ, ਧਰਮ ਦੀ ਯਾਤਰਾ ਬਾਹਰੋਂ ਅੰਦਰ ਨੂੰ ਹੈ ਕਿ ਹੇ ਮਨੁੱਖ ਜੋ ਤੂੰ ਬਾਹਰੋਂ ਕਰ ਰਿਹਾ ਕੀ ਉਹ ਤੇਰੇ ਅੰਦਰ ਵੀ ਹੋ ਰਿਹਾ, ਅਤੇ ਜੇ ਅੰਦਰ ਨਹੀਂ ਪ੍ਰਵੇਸ਼ ਹੋਇਆ ਤਾਂ ਬਾਹਰ ਦਾ ਕੀਤਾ ਹੋਇਆ ਕਰਮ ਕਾਂਡ ਹੈ। ਯਾਤਰਾ ਬਾਹਰੋਂ ਅੰਦਰ ਨੂੰ ਹੈ। ਮਾਲਾ ਤਾਂ ਇਸ ਲਈ ਫੜੀ ਸੀ, ਬਾਹਰ ਦੀ ਮਾਲਾ ਇਸ ਲਈ ਹੈ ਕਿ ਤੇਰੇ ਅੰਦਰ ਵੀ ਕਿਤੇ ਮਾਲਾ ਚੱਲਣ ਲੱਗ ਪਵੇ, ਰਾਮ ਨਾਮ ਦੇ ਮਣਕੇ ਤੇਰੇ ਅੰਦਰ ਵੀ ਚੱਲ ਪੈਣ। ਜੇ ਤੂੰ ਬਾਹਰੋਂ ਧਰਮੀ ਹੋਇਆ ਤੇ ਕੇਵਲ ਵਿਖਾਵਾ ਨਾ ਰਹਿ ਜਾਏ, ਤੂੰ ਅੰਦਰੋਂ ਵੀ ਧਰਮੀ ਹੋਵੇਂ। ਜੇ ਤੂੰ ਬਾਹਰੋਂ ਗੁਰੂ ਅੱਗੇ ਸੀਸ ਨਵਾਇਆ ਤੇ ਪਿਆਰਿਆ ਇੱਕ ਗੱਲ ਚੇਤੇ ਰੱਖੀ, ਤੇਰਾ ਸੀਸ ਨਵਾਇਆ ਤਾਂ ਸਫਲ ਹੈ जे किते तू अंदरों भी गुरु अगे न्यू जाए ते नहीं ते साहब जी कहते ने सीस नवाई है क्या थी है जा हृदय कसुद जाए। सीस नवाए का की अर्थ है जे हिरदा उस पासे नहीं तुरिया। तू जे किते उस मालक दे गीत तन नाल गाए ने ना ते तेरे तन नाल गाए भी तां ही सफला होणगे जे किते मन नाल भी गा लवे। जे मन नाल नहीं गाए ते तन नाल गाए हुए केवल विखावा है। मेरे साहब जी का पावन बचन है मन कर कभू ना हर गुण गायो। तन करके ते बड़े गीत गाए बड़े पाठ कीते पर गल नहीं बनी क्योंकि मन करके नहीं गाए। क्या पढ़िए क्या गुणिए क्या वेद पुराणा सुनिए पढ़े सुने क्या हुई जो सहज ना मिले उस हुई। हुण प्राप्ति ते ए होनी चाहिए सी कि परमात्मा मिल जाए ते जे उस मालक नाल सांझ नहीं पई पढ़े सुने क्या हुई जो सहज ना मिले उस हुई। जे उस परमात्मा नाल सांझ नहीं बनी ते पढ़े दा की अर्थ है। हकीकत यह है कि असी विचारिया ही ना। कहिंदे ने गुरु नानक दे महाराज जपजी साहब अंदर बख्शिश करदे ने तुसी रोज बाणी पढ़दे हो जपजी साहब दी। उहदे विच मेरे पातशाह जी ने एक सवाल कीता है। वो सवाल की है साहब जी कहिंदे ने फेर के अगे रखी है जित दिसै दरबार। केड़ी चीज अगे रखिए जिदे नाल दरबार दिस पवे। कईयां ने अर्थ करन लग्या ये भी कीते सियाणियां ने कि गुरु दे अगे भेटा केड़ी रखनी। ख्याल करियो गुरु अगे भेटा केड़ी रखनी पर भेटा दे नाल कुछ दिसण दा संबंध नहीं बनदा। फेर के अगे रखिए जित दिसै दरबार। कहिंदे ने केड़ी चीज अगे रखांगे क्योंकि संसार हनेरा है संसार अंध गहेरा चौ दिस पसरियो है जम जेवरा। कबीर जी भी कहिंदे ने अंधियारे दीपक चाहिए एक वस्त अगोचर लहिए। इस हनेरे विच दीवा चाहिए ते वो दीवा केड़ा। जदों भी कोई मनुख हनेरे विच तुरेगा ना इसनू रोशनी दी लोड़ पैंदी है ते रोशनी केड़ी जेड़ी अग्गे रख के तुरदा है। तुसी रात दे समय गड्डी ड्राइव करदे हो ते लाइट्स वो ऑन कीतियां जांदियां ने जेड़ियां अग्गे ने। कोई टार्च लै के तुरेगा कोई दीपक लै के तुरेगा कोई लालटैन लै के तुरेगा पर वो रोशनी जेड़ी अग्गे होवे जे रोशनी होवे पिछे ते मनुख ठोकर खा जाएगा। वो रोशनी जेड़ी अग्गे है ते मेरे पातशाह जी सवाल करदे ने कि फेर के अग्गे रखी है जित दिसै दरबार। प्यारिया केड़ी चीज अग्गे रखेगा जिदे नाल इस हनेरे संसार विच तेनू दरबार दिस पवे। ते एक सवाल पातशाह जी ने होर कर दिता है कहिंदे ने जे तेनू दरबार दिस पिया फिर मूहों के बोलन बोलिए जित सुन तरे प्यार। हुण तेनू दरबार ते दिस पिया उत्थे तक तू पहुंच गया पर उत्थे जा के इस रसना तो बोल केड़े बोलने ने जिन्ना नू सुन के उस मालक दा तेरे नाल प्यार बन जाए। क्योंकि जबान ही है ना ये बोल ही ने जेड़े दुश्मना नू सज्जन बना देंदे ने और ये बोल ही ने जेड़े सज्जना नू दुश्मन बना देंदे ने। हैं ते बोल ही केड़े बोल बोलने ने ਜਿਨ੍ਹਾਂ ਨੂੰ ਸੁਣ ਕੇ ਉਸ ਮਾਲਕ ਦਾ ਤੇਰੇ ਨਾਲ ਪਿਆਰ ਬਣ ਜਾਏ। ਇੱਕ ਗੱਲ ਚੇਤੇ ਰੱਖਿਓ, ਜਦੋਂ ਕੋਈ ਮਨੁੱਖ ਕਿਸੇ ਅਦਾਲਤ ਵਿੱਚ ਜਾਂਦਾ, ਜੇ ਜੱਜ ਦੇ ਸਾਹਮਣੇ ਜਾ ਕੇ ਉਸ ਨੂੰ ਆਪਣਾ ਕੇਸ ਪੇਸ਼ ਕਰਨਾ ਨਾ ਆਵੇ, ਭਾਵੇਂ ਉਹ ਸੱਚਾ ਹੋਵੇ ਨਾ, ਜੇ ਉਸ ਨੂੰ ਗੱਲ ਹੀ ਨਹੀਂ ਕਰਨੀ ਆਈ, ਉਹ ਸੱਚਾ ਹੁੰਦਿਆਂ ਹੋਇਆਂ ਵੀ ਝੂਠਾ ਹੋ ਕੇ ਘਰ ਆ ਜਾਏਗਾ, ਕਿਉਂਕਿ ਹੈ ਤਾਂ ਸੱਚਾ ਸੀ ਪਰ ਉੱਥੇ ਜਾ ਕੇ ਗੱਲ ਨਹੀਂ ਕਰਨੀ ਆਈ, ਗੱਲ ਬਣੀ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਤੈਨੂੰ ਦਰਬਾਰ ਦਿਸ ਪਿਆ, ਤੂੰ ਉੱਥੇ ਪਹੁੰਚ ਗਿਆ, ਫਿਰ ਤੂੰ ਬੋਲ ਕਿਹੜੇ ਬੋਲਣੇ ਨੇ, ਮੂੰਹੋਂ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਅਤੇ ਅਗਲੀਆਂ ਪੰਕਤੀਆਂ ਵਿੱਚ ਮੇਰੇ ਪਾਤਸ਼ਾਹ ਜੀ ਨੇ ਬੜਾ ਹੀ ਪਿਆਰਾ ਜਵਾਬ ਦਿੱਤਾ, ਕਿਉਂਕਿ ਬਾਣੀ ਹੈ ਹੀ, ਸਵਾਲ ਹੈ ਜਵਾਬ ਹੈ। ਸਾਹਿਬ ਜੀ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਪਿਆਰਿਆ ਤੂੰ ਅੱਗੇ ਕੀ ਰੱਖਣਾ, ਅੰਮ੍ਰਿਤ ਵੇਲਾ। ਸਾਹਿਬ ਜੀ ਕਹਿੰਦੇ ਨੇ ਤੂੰ ਅੰਮ੍ਰਿਤ ਵੇਲਾ ਅੱਗੇ ਰੱਖ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਤੂੰ ਅੱਗੇ ਰੱਖ। ਬਦਕਿਸਮਤੀ ਹੈ ਕਿ ਅੱਜ ਸਾਡੇ ਕੋਲ ਅੰਮ੍ਰਿਤ ਵੇਲਾ ਨਹੀਂ ਰਿਹਾ, ਔਰ ਇਹੀ ਕਾਰਨ ਹੈ ਕਿ ਅੰਮ੍ਰਿਤ ਵੀ ਨਹੀਂ ਰਿਹਾ, ਕਿਉਂਕਿ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਨਾਲ ਬੜੀ ਗਹਿਰੀ ਸਾਂਝ ਹੈ ਅੰਮ੍ਰਿਤ ਵੇਲੇ ਦੀ। ਅੱਜ ਤਾਂ ਮੈਂ ਵੇਖਦਾ ਕਿ ਅਸੀਂ ਅੱਧੀ ਅੱਧੀ ਰਾਤ ਤੱਕ ਸੀਰੀਅਲ 'ਤੇ ਵੇਖ ਲੈਂਦੇ ਹਾਂ, ਪਰ ਅੰਮ੍ਰਿਤ ਵੇਲੇ ਉੱਠਣਾ ਬੜਾ ਔਖਾ। ਮਾਨਯੋਗ ਮਸਕੀਨ ਸਾਹਿਬ ਜੀ ਨੂੰ ਇੱਕ ਵਾਰੀ ਕਿਸੇ ਗੁਰਮੁਖ ਪਿਆਰੇ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਗਿਆਨੀ ਜੀ, ਮਨੁੱਖ ਨੂੰ ਸੌਣਾ ਕਦੋਂ ਚਾਹੀਦਾ ਅਤੇ ਜਾਗਣਾ ਕਦੋਂ ਚਾਹੀਦਾ? ਅਤੇ ਉਹਨਾਂ ਨੇ ਬੜਾ ਹੀ ਪਿਆਰਾ ਜਵਾਬ ਦਿੱਤਾ, ਕਹਿਣ ਲੱਗੇ ਪਿਆਰਿਆ ਕੋਈ ਫਲਾਸਫੀ ਘੋਟਣ ਦੀ ਲੋੜ ਨਹੀਂ, ਜਿਸ ਵੇਲੇ ਪੰਛੀ ਸੌਂ ਜਾਂਦੇ ਨੇ ਮਨੁੱਖ ਨੂੰ ਵੀ ਸੌਂ ਜਾਣਾ ਚਾਹੀਦਾ, ਜਦੋਂ ਪੰਛੀ ਜਾਗਦੇ ਨੇ ਮਨੁੱਖ ਨੂੰ ਵੀ ਜਾਗ ਪੈਣਾ ਚਾਹੀਦਾ। ਪੰਛੀਆਂ ਕੋਲ ਤਾਂ ਅੰਮ੍ਰਿਤ ਵੇਲਾ ਹੈ ਪਰ ਮਨੁੱਖ ਕੋਲ ਕੋਈ ਨਹੀਂ। ਅੰਮ੍ਰਿਤ ਵੇਲਾ ਅੱਗੇ ਰੱਖ ਅਤੇ ਕਰਨਾ ਕੀ ਹੈ, ਵਡਿਆਈ ਵਿਚਾਰ, ਸੱਚੇ ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕਰ, ਤਾਂ ਗੱਲ ਬਣੇਗੀ। ਕੇਵਲ ਪੜ੍ਹਨ ਨਾਲ ਗੱਲ ਨਹੀਂ ਬਣਨੀ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਅੰਦਰ ਤੇ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਅੰਦਰ ਤੇ ਵਿਕਾਰ ਨੇ, ਉਹ ਪੜ੍ਹਨਾ ਬੇਕਾਰ ਹੈ। ਜੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨਾ ਮਿਟੀ ਤੇ ਮਿਟੇਗੀ ਕਿਵੇਂ, ਮਨੁੱਖ ਭਾਵੇਂ ਪਾਣੀ ਦੇ ਵਿੱਚ ਖੜਾ ਹੋਵੇ, ਜੇਕਰ ਪਾਣੀ ਨੂੰ ਪੀਤਾ ਨਾ ਜਾਏ ਤੇ ਮਨੁੱਖ ਤੇ ਪਿਆਸਾ ਮਰ ਸਕਦਾ। ਭੋਜਨ ਦਾ ਢੇਰ ਲਾ ਦਈਏ, ਜੇ ਭੋਜਨ ਦੀ ਬੁਰਕੀ ਅੰਦਰ ਨਹੀਂ ਗਈ ਤੇ ਭੁੱਖਾ ਮਰ ਜਾਏਗਾ। ਕੇਵਲ ਪੜ੍ਹੀ ਜਾਣ ਨਾਲ ਗੱਲ ਨਹੀਂ ਬਣਨੀ, ਜੇਕਰ ਹਿਰਦੇ ਵਿੱਚ ਨਹੀਂ ਵਸਾਇਆ, ਜੇ ਮਨ ਕਰਕੇ ਨਹੀਂ ਬਾਣੀ ਨੂੰ ਪੜ੍ਹਿਆ, ਮਨ ਕਰਕੇ ਗ੍ਰੰਥਾਂ ਨੂੰ ਨਹੀਂ ਵਿਚਾਰਿਆ, ਗੱਲ ਨਹੀਂ ਬਣੇਗੀ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ,
ਹੋ ਮੈਂ ਵਿੱਚ ਸਭ ਪੜ ਥੱਕੇ ਦੂਜਾ ਭਾਏ ਖੁਆਰ।
ਕਹਿੰਦੇ ਨੇ ਪੜ੍ਹ ਪੜ੍ਹ ਕੇ ਥੱਕ ਗਏ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਗੱਲ ਨਹੀਂ ਬਣਨੀ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਭਰੀਏ ਖਾਤ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲਿਖ ਹੈ ਇੱਕ ਗੱਲ ਹੋਰ, ਹੋ ਮੈਂ ਝੱਖਣਾ ਚਾਖ। ਬਾਕੀ ਕੇਵਲ ਝੱਖ ਮਾਰਨ ਵਾਲੀ ਗੱਲ ਹੀ ਹੈ, ਗੱਲ ਤਾਂ ਉਹ ਹੈ ਕਿ ਉਸ ਮਾਲਕ ਦੀ ਸਿਫਤ ਸਲਾਹ ਕੀਤੀ ਜਾਏ, ਉਸ ਮਾਲਕ ਦੀ ਬਾਣੀ ਨੂੰ ਹਿਰਦੇ ਵਿੱਚ ਵਸਾਇਆ ਜਾਏ, ਤਾਂ ਗੱਲ ਬਣੇਗੀ। ਸਾਹਿਬ ਜੀ ਕਹਿੰਦੇ ਨੇ ਵੀ ਬੜੇ ਪੜ੍ਹ ਪੜ੍ਹ ਕੇ ਥੱਕ ਗਏ ਦੂਜੇ ਭਾਏ ਖੁਆਰ। ਦੂਜੇ ਭਾਏ ਦਾ ਅਰਥ ਹੈ ਸੰਸਾਰ ਦੇ ਨਾਲ, ਮਾਇਆ ਦੇ ਨਾਲ ਤਾਂ ਸਾਂਝ ਪਾ ਲਈ ਪਰ ਮਾਲਕ ਨਾਲ ਨਾ ਪਾਈ, ਔਰ ਇਹੀ ਕਾਰਨ ਹੈ ਕਿ ਖੁਆਰ ਹੁੰਦੇ ਰਹੇ, ਜੀਵਨ ਵਿੱਚ ਭਟਕਣਾ ਬਣੀ ਰਹੀ।
ਸੋ ਪੜਿਆ ਸੋ ਪੰਡਿਤ ਬਿਨਾ ਗੁਰ ਸ਼ਬਦ ਕਰ ਵਿਚਾਰ।
ਕਹਿੰਦੇ ਨੇ ਅਸਲ ਵਿੱਚ ਉਹ ਪੜਿਆ ਹੈ, ਉਹ ਅੱਖਾਂ ਵਾਲਾ ਬੀਨਾ ਕਹਿੰਦੇ ਨੇ ਜਿਹਨੂੰ ਦਿਸਦਾ ਅੱਖਾਂ ਵਾਲਾ ਮਨੁੱਖ ਅਨਪੜ੍ਹ ਹੋਵੇ ਨਾ, ਅਤੇ ਗੁਰੂ ਸਵਾਰਿਓ ਉਸ ਦੇ ਸਾਹਮਣੇ ਕੋਈ ਚੀਜ਼ ਰੱਖ ਦਿਓ ਅਤੇ ਭਾਵੇਂ ਅੱਖਾਂ ਤੋਂ ਦਿਸਦਾ ਹੀ ਹੋਵੇ ਨਾ, ਉਸ ਨੂੰ ਕਹਿ ਦਈਏ ਬਾਪੂ ਜੀ ਆਹ ਕੀ ਲਿਖਿਆ, ਅਤੇ ਕਹਿੰਦਾ ਬੇਟਾ ਮੈਂ ਤਾਂ ਇੰਨਾ ਹੀ ਹਾਂ, ਮੈਨੂੰ ਨਹੀਂ ਪਤਾ ਲੱਗਦਾ। ਭਾਵੇਂ ਅੱਖਾਂ ਹੈਣ ਪਰ ਗਿਆਨ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਉਹ ਪੜ੍ਹਿਆ ਲਿਖਿਆ ਹੈ, ਉਹ ਸਿਆਣਾ, ਅੰਧੇ ਨਾ ਆਖੀਐ ਜਿਨ ਮੁੱਖ ਲੋਇਣ ਨਾ ਏ, ਅੰਧੇ ਸੇਹੀ ਨਾਨਕਾ ਜੋ ਖਸਮੋ ਕੁੱਥੇ ਜਾਏ। ਜਿਹੜੇ ਮਾਲਕ ਨਾਲ ਟੁੱਟੇ ਹੋਏ ਨੇ ਅਸਲ ਵਿੱਚ ਤਾਂ ਉਹ ਅੰਨੇ ਨੇ, ਉਹਨਾਂ ਨੂੰ ਅੰਨੇ ਨਾ ਕਹੀਏ ਜਿਨ੍ਹਾਂ ਨੂੰ ਮਾਲਕ ਨੇ ਨੇਤਰ ਨਹੀਂ ਦਿੱਤੇ, ਜਿਨ੍ਹਾਂ ਨੂੰ ਦਿੱਤੇ ਨੇ ਫੇਰ ਵੀ ਨਜ਼ਰ ਨਹੀਂ ਆਉਂਦਾ, ਅਸਲ ਵਿੱਚ ਤਾਂ ਉਹ ਅੰਨੇ ਨੇ। ਸਾਹਿਬ ਜੀ ਕਹਿੰਦੇ ਨੇ ਕਿ ਉਹ ਪੜ੍ਹਿਆ ਲਿਖਿਆ ਹੈ, ਸੋ ਪੜ੍ਹਿਆ ਸੋ ਪੰਡਿਤ ਬੀਨਾ, ਕਿਹੜਾ ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਜਿੰਨਾ ਚਿਰ ਵਿਚਾਰ ਨਾ ਕੀਤੀ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਵਿਚਾਰ ਨਾ ਕਰਾਂਗੇ ਸਮਝ ਨਹੀਂ ਪੈਣੀ, ਗੱਲ ਨਹੀਂ ਬਣਦੀ।
ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ।
ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਅੰਦਰੋਂ ਖੋਜਦਾ ਹੈ, ਜਦੋਂ ਵੀ ਪ੍ਰਾਪਤੀ ਹੋਵੇਗੀ ਨਾ ਪਰਮਾਤਮਾ ਦੀ, ਬਾਹਰੋਂ ਨਹੀਂ ਹੋਣੀ, ਅੰਦਰੋਂ ਹੀ ਹੋਵੇਗੀ। ਜਿਸ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਜਾਚ ਆ ਗਈ, ਉਸ ਨੂੰ ਅੰਦਰੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਨੇ ਰੱਬ ਤੇ ਤੇਰੇ ਅੰਦਰ ਹੈ, ਤੇ ਤੂੰ ਬਾਹਰ ਕਿੱਥੇ ਲੱਭਦਾ ਫਿਰਨਾ। ਉਹਦੀ ਜਦੋਂ ਵੀ ਪ੍ਰਾਪਤੀ ਹੋਵੇਗੀ ਨਾ, ਤੈਨੂੰ ਅੰਦਰੋਂ ਪ੍ਰਾਪਤੀ ਹੋਵੇਗੀ। ਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਅੰਦਰ ਖੋਜੈ ਤਤ ਲਹਿ ਪਾਏ ਮੋਖ ਦੁਆਰ। ਅੰਦਰੋਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਤੇ ਉਸ ਨੂੰ ਮੁਕਤੀ ਵੀ ਅੰਦਰੋਂ ਹੀ ਪ੍ਰਾਪਤ ਹੋਵੇਗੀ।
ਗੁਣ ਨਿਦਾਨ ਹਰ ਪਾਇਆ ਸਹਿਜ ਕਰੇ ਵਿਚਾਰ।
ਜੋ ਗੁਣਾਂ ਦਾ ਖਜ਼ਾਨਾ ਹੈ, ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ, ਉਹ ਕੌਣ ਹੈ? ਪਰਿਪੂਰਨ ਪਰਮਾਤਮਾ। ਕਹਿੰਦੇ ਨੇ ਜੇ ਉਹਨਾਂ ਨੇ ਉਸ ਪਰਮਾਤਮਾ ਨੂੰ ਹੀ ਪ੍ਰਾਪਤੀ ਕਰ ਲਈ, ਗੁਣਾਂ ਦੇ ਖਜ਼ਾਨੇ ਨੂੰ ਲੱਭ ਲਿਆ, ਗੁਣ ਨਿਦਾਨ ਹਰ ਪਾਇਆ ਸਹਿਜ ਕਰੇ ਵਿਚਾਰ, ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਉਹ ਫਿਰ ਪਰਿਪੂਰਨ ਪਰਮਾਤਮਾ ਦੇ ਸ਼ਬਦ ਦੀ ਬਾਣੀ ਦੀ ਵਿਚਾਰ ਕਰਦਾ ਹੈ।
ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ।
ਆਏ ਤੇ ਸਾਰੇ ਆ ਸੰਸਾਰ ਵਿੱਚ ਵਪਾਰ ਕਰਨ ਵਾਸਤੇ, ਕਿਉਂਕਿ ਸਾਹਿਬ ਜੀ ਕਹਿੰਦੇ ਨੇ ਸੱਚ ਸ਼ਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ। ਸਾਰੇ ਹੀ ਵਣਜ ਕਰਨ ਵਾਸਤੇ ਆਇਆ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਜਦੋਂ ਨਾਮ ਰੂਪੀ ਹੀਰਾ ਹੱਥ ਵਿੱਚ ਆ ਗਿਆ, ਫਿਰ ਸੰਸਾਰ ਨਾਲੋਂ ਮਨੁੱਖ ਦਾ ਮੋਹ ਆਪੇ ਟੁੱਟ ਜਾਂਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਉਹ ਸੰਸਾਰ ਵਿੱਚ ਆਇਆ ਮਨੁੱਖ ਵਪਾਰੀ ਧੰਤਾ ਦੇ ਯੋਗ ਹੈ, ਜਿਸ ਨੇ ਇਹ ਨਾਮ ਰੂਪੀ ਹੀਰਾ ਪ੍ਰਾਪਤ ਕਰ ਲਿਆ, ਜਿਸ ਨੇ ਨਾਮ ਦੀ ਦਾਤ ਪ੍ਰਾਪਤ ਕਰ ਲਈ ਹੈ।
ਮਹਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਿਜਾਈ, ਵੇਖੋ ਕੋ ਲਿਵਲਾਏ।
ਕਹਿੰਦੇ ਨੇ ਭਾਵੇਂ ਕੋਈ ਵੀ ਸੁਰਤੀ ਜੋੜ ਕੇ ਵੇਖ ਲਓ, ਧਿਆਨ ਲਾ ਕੇ ਵੇਖ ਲਓ, ਹੇ ਭਾਈ ਮਨ ਨੂੰ ਮਾਰੇ ਤੋਂ ਬਿਨਾਂ ਉਸ ਮਾਲਕ ਦੀ ਪ੍ਰਾਪਤੀ ਨਹੀਂ ਹੁੰਦੀ। ਪਹਿਲਾਂ ਮਨ ਨੂੰ ਮਾਰਨਾ ਪਏਗਾ, ਮਨ ਮਰੇ ਤਾਤ ਮਰ ਜਾਏ। ਵਿਣ ਮਨ ਮੂਏ ਕੈਸੇ ਹਰ ਪਾਏ। ਉਸ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ, ਪਹਿਲਾਂ ਮਨ ਨੂੰ ਮਾਰਨਾ ਪੈਂਦਾ, ਮਨ ਅਰਪਣ ਕਰਨਾ ਪਏਗਾ ਗੁਰੂ ਅੱਗੇ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਨਾਮ ਲਿਆ ਹੈ ਮੋਲ। ਪਹਿਲਾਂ ਆਪਣਾ ਮਨ ਅਰਪਣ ਕਰਨਾ ਪਏਗਾ। ਅਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਭਾਵੇਂ ਕੋਈ ਸੁਰਤ ਜੋੜ ਕੇ ਵੇਖ ਲਏ, ਵਿਣ ਮਨ ਮਾਰੇ ਕੋਈ ਨਾ ਸਿੱਜਈ, ਵੇਖੋ ਕੋ ਲਿਵਲਾਏ। ਸੁਰਤ ਜੋੜ ਕੇ ਵੇਖ ਲਓ, ਮਨ ਮਾਰਨ ਤੋਂ ਬਗੈਰ ਪ੍ਰਾਪਤੀ ਨਹੀਂ ਹੋਵੇਗੀ।
ਵੇਖ ਤਾਰੀ ਤੀਰਥੀ ਭਾਵ ਥੱਕੇ, ਨਾ ਇਹੋ ਮਨ ਮਾਰਿਆ ਜਾਏ।
ਬੜੇ ਭਟਕਦੇ ਰਹੇ ਵੱਖ ਵੱਖ ਭੇਖਾਂ ਦੇ ਵਿੱਚ, ਭੇਖ ਧਾਰ ਧਾਰ ਕੇ ਬੜੇ ਤੀਰਥਾਂ 'ਤੇ ਜਾ ਕੇ ਵੀ ਭਟਕਦੇ ਰਹੇ, ਪਰ ਸਾਹਿਬ ਜੀ ਕਹਿੰਦੇ ਨੇ ਇਸ ਮਨ ਨੂੰ ਮਾਰਨਾ ਬੜਾ ਔਖਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾ ਦੇ ਸਿੱਧ ਹੋਏ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਸ ਮਨ ਨੂੰ ਮਾਰਨਾ ਬੜਾ ਕਠਿਨ ਹੈ। ਆਪਣੇ ਘਰ ਨੂੰ ਅੱਗ ਲਾਉਣੀ ਇਹ ਬਹੁਤ ਕਠਿਨ ਹੈ। ਔਰ ਮਨ ਦੀ ਔਲਾਦ ਨੇ ਵਿਕਾਰ, ਇਹਨਾਂ ਨੂੰ ਸਾੜਨਾ ਇਹ ਕਿਸੇ ਵਿਰਲੇ ਦੇ ਹੱਥ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋ ਲੜਕੇ ਜਾਰ ਕੇ ਰਹੇ ਰਾਮ ਲਿਵਲਾਗ। ਉਹ ਤਾਂ ਕੋਈ ਭਾਗਾਂ ਵਾਲਾ ਹੀ ਹੈ ਜਿਹੜਾ ਇਹਨਾਂ ਨੂੰ ਵਿਕਾਰਾਂ ਨੂੰ ਸਾੜ ਕੇ ਅਤੇ ਰਾਮ ਦੇ ਨਾਲ ਸੁਰਤ ਜੋੜ ਕੇ ਰੱਖੇ। ਪਾਤਸ਼ਾਹ ਜੀ ਕਹਿੰਦੇ ਨੇ ਵੀ ਕੋਈ ਵਿਰਲੇ ਨੇ, ਭਾਵੇਂ ਭੇਖ ਧਾਰੀ ਬੜੇ, ਪਰ ਇਸ ਮਨ ਨੂੰ ਕੋਈ ਵੀ ਮਾਰ ਨਾ ਸਕਿਆ।
ਗੁਰਮੁਖ ਇਹੋ ਮਨ ਜੀਵਤ ਮਰੈ, ਸੱਚ ਰਹੈ ਲਿਵਲਾਏ।
ਜਿਹੜਾ ਗੁਰੂ ਦੇ ਅੱਗੇ ਆਪਣਾ ਆਪਾ ਅਰਪਣ ਕਰ ਦਿੰਦਾ, ਜਿਹੜਾ ਹਰ ਕਰਮ ਕਰਨ ਲੱਗਿਆਂ ਗੁਰੂ ਨੂੰ ਸਾਹਮਣੇ ਰੱਖਦਾ, ਉਸ ਨੂੰ ਕਹਿੰਦੇ ਨੇ ਗੁਰਮੁਖ। ਅਤੇ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਇਹ ਮਨ ਜੀਵਤ ਮਰੈ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਇਸ ਮਨ ਨੂੰ ਜਿਉਂਦੇ ਜੀ ਮਾਰ ਲੈਂਦੇ ਨੇ ਔਰ ਉਸ ਮਾਲਕ ਦੇ ਨਾਲ ਸੁਰਤ ਨੂੰ ਜੋੜ ਕੇ ਰੱਖਦੇ ਹਨ। ਸੱਚ ਰਹੇ ਲਿਵਲਾਏ, ਸੱਚ ਕੀ ਹੈ? ਪਰਮਾਤਮਾ, ਉਹ ਜਿਹੜਾ ਕਦੇ ਨਹੀਂ ਮਿਟਣ ਵਾਲਾ, ਉਸ ਦੇ ਨਾਲ ਸੁਰਤ ਨੂੰ ਜੋੜ ਕੇ ਰੱਖਦੇ ਹਨ।
ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉ ਮੈਂ ਸ਼ਬਦ ਜਲਾਏ।
ਹੀ ਨਾਨਕ ਆਖ, ਇਸ ਮਨ ਨੂੰ ਮੈਲ ਤੇ ਬਹੁਤ ਚੜੀ ਹੋਈ ਹੈ, ਕਿਤੇ ਇੱਕ ਦਿਨ ਦੀ ਨਹੀਂ, ਦੋ ਦਿਨ ਦੀ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਜਨਮਾਂ ਜਨਮਾਂਤਰਾਂ ਦੀ ਮੈਲ। ਪਰ ਇਹ ਮੈਲ ਕਿਵੇਂ ਉਤਰਦੀ ਹੈ? ਇਹ ਮੈਲ ਉਤਰਦੀ ਹੈ ਜਦੋਂ ਸ਼ਬਦ ਦੀ ਅਗਨੀ ਦੇ ਨਾਲ ਇਸ ਨੂੰ ਸਾੜਿਆ ਜਾਏ, ਅਤੇ ਸਾਰੀ ਮੈਲ ਉਤਰ ਕੇ ਮਨ ਸ਼ੁੱਧ ਹੋ ਜਾਂਦਾ। ਜਿਵੇਂ ਸੋਨੇ ਨੂੰ ਅੱਗ ਵਿੱਚ ਪਾਇਆ ਜਾਂਦਾ ਨਾ, ਅਤੇ ਜਿਹੜਾ ਖੋਟ ਹੈ ਉਹ ਆਪਣੇ ਆਪ ਹੀ ਉਤਰ ਜਾਂਦਾ, ਕੇਵਲ ਅਸਲ ਤੱਤ ਰਹਿ ਜਾਂਦਾ। ਇਸੇ ਤਰ੍ਹਾਂ ਸ਼ਬਦ ਦੁਆਰਾ ਇਸ ਦੀ ਮੈਲ ਨੂੰ ਸਾੜਨਾ, ਔਰ ਹਉਮੈ ਸੜੇਗੀ ਸ਼ਬਦ ਦੁਆਰਾ, ਔਰ ਮਨ ਕੇਵਲ ਸ਼ੁੱਧ ਹੋ ਜਾਏਗਾ, ਕੁੰਦਨ ਹੋ ਜਾਏਗਾ।
ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ।
ਹੇ ਭਾਈ, ਹੇ ਮੇਰੇ ਭਰਾਵੋ, ਹਰ ਹਰ ਸੰਤ ਮਿਲੋ ਮੇਰੇ ਭਾਈ, ਉਸ ਹਰੀ ਪਿਆਰੇ ਦੇ ਨਾਲ ਮਿਲਾਪ ਕਰੀਏ, ਔਰ ਮੇਰਾ ਵੀ ਮਿਲਾਪ ਉਸ ਦੇ ਨਾਲ ਕਰਵਾ ਦਿਓ। ਇੱਕ ਛਿਣ ਵਾਸਤੇ ਉਸ ਮਾਲਕ ਦੇ ਨਾਲ ਕਿਤੇ ਮਿਲਾਪ ਹੋ ਜਾਏ। ਗੁਰੂ ਸਵਾਰਿਓ, ਜੇ ਕਿਤੇ ਇੱਕ ਛਿਣ ਵਾਸਤੇ ਵੀ ਮਿਲਾਪ ਹੋ ਗਿਆ, ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹਨੇ ਇੱਕ ਚਿੱਤ ਹੋ ਕੇ ਇੱਕ ਛਿਣ ਵਾਸਤੇ ਵੀ ਉਸ ਮਾਲਕ ਨੂੰ ਧਿਆਉਣਾ ਕਰ ਲਿਆ, ਕਹਿੰਦੇ ਨੇ ਉਹ ਫਿਰ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ। ਇੱਕ ਵਾਰੀ ਇੱਕ ਗੁਰਮੁਖ ਪਿਆਰੇ ਨੇ ਕਹਿ ਦਿੱਤਾ, ਕਹਿਣ ਲੱਗੇ ਗਿਆਨੀ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇੱਕ ਚਿੱਤ ਜਾਂ ਇੱਕ ਛਿਣ ਧਿਆਇਓ, ਅਤੇ ਇੱਕ ਛਿਣ ਵਾਸਤੇ ਤਾਂ ਬੰਦਾ ਇੱਕ ਚਿੱਤ ਹੋ ਹੀ ਜਾਂਦਾ ਨਾ, ਅਸੀਂ ਤਾਂ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਵਾਂਗੇ। ਮੈਂ ਕਿਹਾ ਪਿਆਰਿਆ ਇੱਕ ਗੱਲ ਚੇਤੇ ਰੱਖੀ, ਜਿਹੜਾ ਇੱਕ ਛਿਣ ਵਾਸਤੇ ਵੀ ਇੱਕ ਚਿੱਤ ਹੋ ਗਿਆ ਨਾ, ਸਾਰੀ ਜ਼ਿੰਦਗੀ ਕਦੇ ਵੀ ਦੋ ਚਿੱਤਾ ਨਹੀਂ ਹੁੰਦਾ, ਅਤੇ ਜੇ ਫਿਰ ਦੋ ਚਿੱਤਾ ਹੋ ਗਿਆ ਤਾਂ ਸਮਝ ਲਈ ਤੈਨੂੰ ਭੁਲੇਖਾ ਹੀ ਪਿਆ ਸੀ, ਤੂੰ ਇੱਕ ਚਿੱਤ ਹੋਇਆ ਹੀ ਕੋਈ ਨਹੀਂ। ਇੱਕ ਛਿਣ ਵਾਸਤੇ ਵੀ ਉਸ ਮਾਲਕ ਨਾਲ ਜੇ ਮਿਲਾਪ ਹੋ ਗਿਆ ਤੇ ਮੁੜ ਕੇ ਕਦੇ ਵੀ ਉਸ ਮਾਲਕ ਨਾਲੋਂ ਵਿਛੋੜਾ ਨਹੀਂ ਪੈਂਦਾ।
ਹਰ ਹਰ ਸਿਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ।
ਕਹਿੰਦੇ ਨੇ ਉਸ ਦੀ ਸਿਫਤ ਸਲਾਹ ਦਾ ਸ਼ਿੰਗਾਰ ਪਹਿਨੋ। ਸ਼ਿੰਗਾਰ ਕਿਹੜਾ ਕਰਨਾ? ਉਸ ਮਾਲਕ ਦੀ ਸਿਫਤ ਸਲਾਹ ਦਾ। ਕੱਪੜੇ ਕਿਹੜੇ ਪਹਿਨਣੇ ਨੇ? ਖਿਮਕਾ ਭਾਵ ਖਿਮਾ ਵਾਲੇ ਵਸਤਰ ਤੇਰੇ। ਉਹ ਮਾਲਕ ਨਾਲ ਤਾਂ ਸਾਂਝ ਪੈਂਦੀ ਏ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ। ਉਹ ਕਿਹੜਾ ਸ੍ਰੇਸ਼ਟ ਮੰਤਰ ਹੈ ਜਿਹਦੇ ਨਾਲ, ਉਹ ਕਿਹੜੇ ਸ਼ਬਦ ਨੇ ਜਿਨ੍ਹਾਂ ਦੇ ਨਾਲ ਉਹ ਮਾਲਕ ਕਿਤੇ ਵਸ ਵਿੱਚ ਆ ਜਾਏ। ਅਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਨਿਮਣ ਸੋ ਅੱਖਰ ਖਮਣ ਗੁਣ ਜਿਹਵਾ ਮਣੀਆਂ ਮੰਤ। ਕਹਿੰਦੇ ਨੇ ਨਿਮਰਤਾ ਤੇਰੇ ਕੋਲ ਹੋਵੇ, ਖਿਮਾ ਵਾਲਾ ਗੁਣ ਤੇਰੇ ਕੋਲ ਹੋਵੇ, ਕਿਸੇ ਦੀ ਵਧੀਕੀ ਨੂੰ ਸਹਾਰਨ ਵਾਲਾ ਗੁਣ ਤੇਰੇ ਕੋਲ ਹੋਵੇ। ਨਿਮਣ ਸੋ ਅੱਖਰ ਖਮਣ ਗੁਣ ਜਿਹਵਾ ਮਣੀਆਂ ਮੰਤ। ਸਭ ਤੋਂ ਸ੍ਰੇਸ਼ਟ ਮੰਤਰ ਕਿਹੜਾ ਹੈ? ਉਹ ਹੈ ਤੇਰੀ ਮਿੱਠੀ ਜ਼ਬਾਨ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਉਸ ਮਾਲਕ ਦੇ ਨਾਲ ਤਾਂ ਸਾਂਝ ਬਣਦੀ ਏ। ਤੋ ਸਾਹਿਬ ਜੀ ਕਹਿੰਦੇ ਨੇ ਇਹ ਸ਼ਿੰਗਾਰ ਕਰਨਾ ਉਹਦੀ ਸਿਫਤ ਸਲਾਹ ਦਾ। ਕੱਪੜੇ ਪਾਣੇ ਨੇ ਖਿਮਾ ਵਾਲੇ ਤੇਰੇ ਕੋਲ ਬਸਤਰ ਹੋਣ, ਤਾਂ ਉਸ ਮਾਲਕ ਨਾਲ ਤੇਰੀ ਸਾਂਝ ਬਣੇਗੀ।
ਐਸਾ ਸਿਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮ ਕਾ।
ਕਹਿੰਦੇ ਨੇ ਐਸਾ ਕੀਤਾ ਹੋਇਆ ਸ਼ਿੰਗਾਰ ਮੇਰੇ ਮਾਲਕ ਨੂੰ ਖਸਮ ਨੂੰ ਭਾਂਦਾ ਚੰਗਾ ਲੱਗਦਾ। ਇਸ ਦੇ ਨਾਲ ਉਹ ਮਾਲਕ ਰੀਝ ਜਾਂਦਾ ਅਤੇ ਸਾਹਿਬ ਜੀ ਕਹਿੰਦੇ ਨੇ ਲਾਗੈ ਪਿਆਰਾ ਪ੍ਰੇਮ ਕਾ। ਉਸ ਪਿਆਰੇ ਨੂੰ ਇਹ ਕੀਤਾ ਹੋਇਆ ਸ਼ਿੰਗਾਰ ਹੀ ਪਿਆਰਾ ਲੱਗਦਾ ਹੈ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲਕਾ।
ਕਹਿੰਦੇ ਨੇ ਉਸ ਮਾਲਕ ਦੀ ਸਿਫਤ ਸਲਾਹ ਦਿਨੇ ਰਾਤ ਕਰੀ ਜਾਓ, ਔਰ ਇੱਕ ਛਿਣ ਵਿੱਚ ਉਹ ਜਿੰਨੇ ਵੀ ਪਾਪ ਨੇ ਸਾਰਿਆਂ ਨੂੰ ਕੱਟ ਦੇਵੇਗਾ। ਸਿਰਫ ਉਸ ਮਾਲਕ ਦੀ ਸਿਫਤ ਸਲਾਹ ਕਰਨੋਂ ਪਿੱਛੇ ਨਹੀਂ ਹਟਣਾ। ਕਬੀਰ ਜੀ ਕਹਿੰਦੇ ਨੇ ਨਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੇ ਪਕਾਰ। ਕਹਿੰਦੇ ਨੇ ਪਿਆਰਿਆ ਤੂੰ ਉਹਦਾ ਨਾਮ ਜਪੀ ਜਾ, ਕਦੇ ਨਾ ਕਦੇ ਉਹ ਤੇਰੀ ਪੁਕਾਰ ਜ਼ਰੂਰ ਸੁਣੇਗਾ। ਸਿਰਫ ਤੇਰਾ ਕਰਮ ਕੀ ਹੈ? ਉਸਨੂੰ ਚੇਤੇ ਕਰਨਾ। ਇਹ ਨਾ ਕਰੀਂ, ਮੈਂ ਇੱਕ ਦਿਨ ਪੜ੍ਹ ਰਿਹਾ ਸਾਂ, ਕਹਿੰਦੇ ਨੇ ਕੋਈ ਫਕੀਰ ਇਬਾਦਤ ਕਰ ਰਿਹਾ ਸੀ ਔਰ ਨਾਲ ਦੀ ਨਾਲ ਇਹ ਕਹਿ ਰਿਹਾ ਸੀ, ਖੁਦਾ ਤੂੰ ਮੈਨੂੰ ਆਪਣਾ ਟਿਕਾਣਾ ਦੱਸ ਜਿੱਥੇ ਮੈਂ ਤੇਰਾ ਦਰਸ਼ਨ ਕਰ ਸਕਾਂ, ਤੂੰ ਆਪਣਾ ਥਾਂ ਟਿਕਾਣਾ ਦੱਸ, ਮੈਂ ਤੇਰਾ ਦਰਸ਼ਨ ਕਰਨਾ ਚਾਹੁੰਦਾ। ਅਤੇ ਖੁਦਾ ਵੱਲੋਂ ਆਵਾਜ਼ ਆਈ, ਕਹਿਣ ਲੱਗੇ ਫਕੀਰ ਸਾਈਂ, ਜੇ ਤੂੰ ਇਹ ਆਖੇ ਨਾ ਕਿ ਤੂੰ ਆਪਣੇ ਯਤਨਾਂ ਨਾਲ ਮੈਨੂੰ ਲੱਭ ਲਵੇਂ ਤਾਂ ਤੇਰੇ ਵਾਸਤੇ ਇਹ ਨਾਮੁਮਕਿਨ ਹੈ। ਤੇਰਾ ਕਰਮ ਕੀ ਹੈ? ਤੂੰ ਬੈਠ ਕੇ ਮੈਨੂੰ ਚੇਤੇ ਕਰ, ਲੱਭ ਮੈਂ ਲਵਾਂਗਾ ਕਿ ਤੂੰ ਕਿੱਥੇ ਬੈਠਾ ਹੋਇਆ, ਮੈਂ ਆਪੇ ਤੈਨੂੰ ਲੱਭ ਲਵਾਂਗਾ, ਤੂੰ ਚੇਤੇ ਤੇ ਕਰ। ਉਸ ਮਾਲਕ ਨੂੰ ਕਹਿੰਦੇ ਨੇ ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲਕਾ, ਸਾਰੇ ਪਾਪ ਇੱਕ ਪਲ ਵਿੱਚ ਉਹ ਮਾਲਕ ਖਤਮ ਕਰ ਦਿੰਦਾ। ਪਰ ਉਸ ਮਾਲਕ ਨੂੰ ਦਿਨੇ ਰਾਤ ਯਾਦ ਕੀਤਾ ਜਾਏ।
ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਨਕਾ।
ਸਾਹਿਬ ਜੀ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਜਿਹਦੇ ਤੇ ਦਿਆਲ ਹੋ ਜਾਂਦਾ ਨਾ, ਉਸ ਨੂੰ ਫਿਰ ਹਰੀ ਦੇ ਨਾਮ ਦੀ ਦਾਤ ਦੇ ਦਿੰਦਾ। ਉਹ ਰੱਬ ਦਾ ਪਿਆਰਾ ਹਰੀ ਨੂੰ ਜਪਦਾ ਜਪਦਾ, ਹਰ ਹਰ ਦਿਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਣਕਾ। ਜਣਕਾ ਦਾ ਅਰਥ ਹੈ ਉਹ ਜਿੱਤ ਕੇ ਜਾਂਦਾ ਹਰੀ ਦਾ ਨਾਮ ਜਪਦਿਆਂ ਜਪਦਿਆਂ, ਇਸ ਸੰਸਾਰ ਵਿੱਚ ਇਸ ਸੰਸਾਰ ਦੀ ਬਾਜੀ ਨੂੰ ਜਿੱਤ ਕੇ ਉਹਦੀ ਨਿਰੰਕਾਰ ਦੇ ਨਾਲ ਸਾਂਝ ਪੈ ਜਾਂਦੀ ਹੈ ਜਿਹੜਾ ਹਰੀ ਦੇ ਨਾਮ ਨੂੰ ਜਪਦਾ ਹੈ। ਗੁਰੂ ਸਵਾਰਿਓ, ਅਸੀਂ ਵੀ ਸੰਸਾਰ ਵਿੱਚ ਆਏ ਹਾਂ ਅਤੇ ਸਾਡਾ ਕਰਮ ਕੀ ਹੈ? ਅਸੀਂ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜ ਜਾਈਏ। ਸਿਫਤ ਸਲਾਹ ਵਿੱਚ ਜੁੜਨਾ ਹੀ ਸਾਡਾ ਕਰਮ ਹੈ। ਔਰ ਸਿਫਤ ਸਲਾਹ ਵੀ ਕਿਹੜੀ? ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਿਆਂ, ਸਿਫਤ ਸਲਾਹ ਉਹ ਜਿਹੜੀ ਸਾਨੂੰ ਗੁਰੂ ਨੇ ਦੱਸੀ ਹੈ, ਆਪਣੀ ਮਰਜ਼ੀ ਅਨੁਸਾਰ ਨਹੀਂ। ਆਪਣੀ ਮਰਜ਼ੀ ਅਨੁਸਾਰ ਕਰਾਂਗੇ ਨਾ ਤਾਂ ਪਿਆਰਿਓ, ਕਈ ਵਾਰੀ ਮਨੁੱਖ ਉਸਤਤ ਕਰਦਾ ਹੋਇਆ ਵੀ ਨਿੰਦਿਆ ਕਰ ਜਾਂਦਾ, ਕਿਉਂਕਿ ਸਾਡੇ ਕੋਲ ਤੁਸ਼ ਬੁੱਧੀ ਹੈ। ਉਸ ਤਰ੍ਹਾਂ ਉਸਤਤ ਕਰਨੀ ਹੈ ਜਿਵੇਂ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ, ਉਦਾਹਰਣ ਦਿੰਦੇ ਨੇ ਕ੍ਰਿਸ਼ਨ ਜੀ ਦੀ। ਕਹਿੰਦੇ ਨੇ, ਜਾਂ ਕੈ ਫਨ ਪੈ ਧਰਨ, ਸੋ ਕਈਅਤ ਹੈ ਧਰਨੀ ਧਰ। ਕਹਿੰਦੇ ਨੇ ਕਿ ਸ਼ੇਸ਼ ਨਾਗ ਨੇ ਧਰਤੀ ਨੂੰ ਚੁੱਕਿਆ ਹੋਇਆ ਅਤੇ ਉਸ ਨੂੰ ਨਾਮ ਦਿੱਤਾ ਗਿਆ ਧਰਨੀ ਧਰ, ਸਨਾਤਨੀ ਮਤ ਅਨੁਸਾਰ। ਜਾਂ ਕੈ ਫਨ ਪੈ ਧਰਨ, ਸੋ ਕਈਅਤ ਹੈ ਧਰਨੀ ਧਰ। ਅਤੇ ਦੂਜੇ ਪਾਸੇ ਕ੍ਰਿਸ਼ਨ ਜੀ ਨੂੰ ਕੀ ਆਖਦੇ ਨੇ, ਤਾਹੇ ਗਿਰਦਰ ਕਹੇ ਕੌਣ ਸੀ ਵਡਾਈ ਹੈ। ਕ੍ਰਿਸ਼ਨ ਜੀ ਨੂੰ ਕਹਿੰਦੇ ਨੇ ਗਿਰਦਰ, ਗਿਰ ਕਹਿੰਦੇ ਨੇ ਪਹਾੜ ਨੂੰ, ਜਦੋਂ ਦੈਂਤਾਂ ਦੇਵਤਿਆਂ ਨੇ ਯੱਗ ਕੀਤਾ ਅਤੇ ਕਹਿੰਦੇ ਨੇ ਕ੍ਰਿਸ਼ਨ ਜੀ ਨੇ ਆਪਣੇ ਚੀਚੀ 'ਤੇ ਪਹਾੜ ਨੂੰ ਚੁੱਕ ਕੇ ਉੱਤੇ ਆਸਰਾ ਕੀਤਾ, ਕਿਤੇ ਦੈਂਤ ਵਿੱਚ ਹੱਡ ਨਾ ਸੁੱਟ ਜਾਣ, ਕਿਤੇ ਇਸ ਯੱਗ ਨੂੰ ਭੰਗ ਨਾ ਕਰ ਦੇਣ, ਅਤੇ ਕ੍ਰਿਸ਼ਨ ਜੀ ਦਾ ਨਾਮ ਰੱਖ ਦਿੱਤਾ ਗਿਆ ਗਿਰਧਰ। ਇੱਕ ਪਾਸੇ ਸ਼ੇਸ਼ ਨਾਗ ਨੇ ਧਰਤੀ ਨੂੰ ਚੁੱਕਿਆ ਅਤੇ ਦੂਜੇ ਪਾਸੇ ਕ੍ਰਿਸ਼ਨ ਜੀ ਨੇ ਇੱਕ ਪਹਾੜ ਨੂੰ ਚੁੱਕਿਆ। ਇਹ ਦੱਸੋ ਕਿ ਵਡਿਆਈ ਕਿਹਦੀ ਬਹੁਤੀ ਹੋਈ? ਜਿਹਨੇ ਪਹਾੜ ਚੁੱਕਿਆ ਉਹ ਮਹਾਨ ਹੈ ਕਿ ਜਿਸਨੇ ਸਾਰੀ ਧਰਤੀ ਨੂੰ ਚੁੱਕ ਲਿਆ ਉਹ ਮਹਾਨ ਹੈ? ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਾਂ ਕੈ ਫਨ ਪੈ ਧਰਨ, ਸੋ ਕਈਅਤ ਹੈ ਧਰਨੀ ਧਰ, ਤਾਹੇ ਗਿਰਦਰ ਕਹੇ ਕੌਣ ਸੀ ਵਡਾਈ ਹੈ। ਜਾਂ ਕੋ ਇੱਕ ਬਾਬਰੋ ਵਿਸ਼ਵਨਾਥ ਕਹਾਵੇ, ਉਹਨਾਂ ਦਾ ਇੱਕ ਚੇਲਾ ਭੋਲਾ ਜਿਹਾ ਜਿਹਨੂੰ ਕਹਿੰਦੇ ਨੇ ਵਿਸ਼ਵਨਾਥ, ਤਾਹੇ ਬ੍ਰਿਜਨਾਥ ਕਹੇ ਕੌਣ ਅਧਕਾਈ ਹੈ। ਅਤੇ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ ਬ੍ਰਿਜ ਦਾ ਨਾਥ, ਬ੍ਰਿਜ ਹੈ ਇੱਕ ਇਲਾਕੇ ਦਾ ਨਾਮ, ਉਸ ਦਾ ਮਾਲਕ ਕ੍ਰਿਸ਼ਨ, ਅਤੇ ਵੱਡਾ ਕਿਹੜਾ ਹੋਇਆ? ਸਕਲ ਆਕਾਰ ਓਂਕਾਰ ਕੇ ਬਥਾਰੇ ਜਨ, ਤਾਹੇ ਨੰਦ ਨੰਦ ਕਹੇ ਕੌਣ ਅਧਿਕਾਈ ਹੈ। ਅਖੀਰ ਵਿੱਚ ਕਹਿੰਦੇ ਨੇ, ਜਾਣਤ ਹੈ ਉਸਤਤ ਔਰ ਕਰਤ ਹੈ ਨਿੰਦਾ ਮੂਲ। ਜਾਣਦੇ ਤਾਂ ਇਹ ਨੇ ਕਿ ਅਸੀਂ ਉਸਤਤ ਕਰ ਰਹੇ ਹਾਂ ਪਰ ਹੋ ਰਹੀ ਹੈ ਨਿੰਦਿਆ। ਐਸੇ ਅਰਾਧਬੇ ਤੇ ਮੋਨ ਸੁਖਦਾਈ ਹੈ। ਕਹਿੰਦੇ ਨੇ ਐਸੀ ਅਰਾਧਨਾ ਕਰਨ ਨਾਲ ਤੇ ਚੁੱਪ ਕਰਕੇ ਬਹਿ ਜਾਣਾ ਚੰਗਾ। ਗੁਰੂ ਸਵਾਰਿਓ, ਉਸਤਤ ਹੋ ਜਿਸ ਤਰ੍ਹਾਂ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ। ਉਹ ਸੰਸਾਰ ਜਦੋਂ ਸਿਫਤ ਸਲਾਹ ਕਰਾਂਗੇ ਤਾਂ ਫਿਰ ਗੁਰੂ ਦੇ ਨਾਲ ਸਾਡੀ ਸਾਂਝ ਬਣ ਜਾਏਗੀ। ਫਿਰ ਗੁਣ ਕਹਿ ਗੁਣੀ ਸਮਾਵਣਿਆਂ, ਗੁਣ ਗਾਉਂਦਿਆਂ ਗਾਉਂਦਿਆਂ ਅਸੀਂ ਵੀ ਗੁਣੀ ਨਿਦਾਨ ਦਾ ਰੂਪ ਹੋ ਜਾਵਾਂਗੇ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਐਡੀ ਸਾਡੀ ਅਵਸਥਾ ਬਣ ਜਾਏ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਜਨਾਂ ਦਾ ਧੰਨਵਾਦ, ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲਕਾ, हर हर दयाल होवै जिस ऊपर सो गुरमुख हर जप जिनका
वाहिगुरु जी का खालसा वाहिगुरु जी की फतेह।